ਤਾਂ ਹੀ ਤਾਂ ਕਦੇ ਪੁਰਾਣਾ ਨੀ ਹੋਇਆ ਕੋਈ ਸਤਨਾਮ। ਜਿਹੜਾ ਹਰ ਪਲ ਨਵਾਂ ਨਾ ਹੋਵੇ ਤਾਂ ਦੋ ਦਿਨ ਦਾ, ਚਾਰ ਦਿਨ ਦਾ, ਛੇ ਦਿਨ ਦਾ ਹੋਜੂ, ਕਿਤੇ ਬੁੜਾ ਹੋਜੂ, ਕਿਤੇ ਪੁਰਾਣਾ ਹੋਜੂ। ਉਹ ਸਾਹਿਬ ਮੇਰਾ ਨੀਤ ਨਵਾਂ, ਉਹ ਜਿਹੜਾ ਚਿੱਤਰਕਾਰ ਵਾਹਿਗੁਰੂ ਹੈ ਉਹ ਹਰ ਪਲ ਨਵੇਂ, ਤੇ ਨਵੇਂ ਚਿੱਤਰਕਾਰ ਦੀ ਬਣਾਈ ਹੋਈ ਤਸਵੀਰ ਵੀ ਹਰ ਪਲ ਨਵੀਂ ਹੋਵੇਗੀ, ਉਹ ਪੁਰਾਣੇ ਨਾਲ ਨਹੀਂ ਮਿਲੇਗੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੇ ਵਰਗੇ ਤਾਂ ਇਹੀ ਆਇਆ, ਦੂਜਾ ਨਹੀਂ ਲੱਭਣਾ। ਸੰਗਤਾਂ ਨੂੰ ਭੇਜ ਦਿੱਤਾ, ਇਕੱਠ ਕਰੋ। ਭਾਈ ਜੇਠਾ ਜੀ ਨੂੰ ਬੁਲਾ ਲਿਆ, ਮਿੱਟੀ ਦਾ ਟੋਕਰਾ ਸਿਰ ਪਰ, ਫਾਟੇ ਕੱਪੜੇ, ਨੰਗੇ ਪੈਰ ਬਿਠਾ ਲਿਆ ਸੰਗਤ ਵਿੱਚ। ਤੇ ਇੱਕ ਮਹਾਨ ਟ੍ਰੈਜਡੀ, ਮਹਾਨ ਹਾਦਸਾ ਹੋਇਆ ਹਿਸਟੋਰੀਕਲ ਇੰਡੀਆ ਦੇ ਵਿੱਚ ਕਿ ਅੱਜ ਪਹਿਲੀ ਵਾਰ ਇੱਕ ਬਾਪ ਨੇ ਆਪਣੀ ਸਪੁੱਤਰੀ ਦਾ ਰਿਸ਼ਤਾ ਆਪਣੇ ਹੱਥੀ ਕੀਤਾ। ਸ੍ਰੀ ਗੁਰੂ ਅਮਰਦਾਸ ਇੱਕ ਪਹਿਲੇ ਬਾਪ ਨੇ ਹਿੰਦੁਸਤਾਨ ਦੀ ਧਰਤੀ 'ਚ ਜਿਨ੍ਹਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਆਪਣੇ ਹੱਥ ਨਾਲ ਕੀਤਾ ਹੋਵੇ। ਇਹ ਆਪਣੇ ਵੱਸ ਦੀ ਗੱਲ ਨਹੀਂ ਸੀ ਗੁਰਮੁਖੋ, ਜੋ ਵੀ ਬ੍ਰਾਹਮਣ ਕਰਕੇ ਆ ਜਾਂਦੇ ਸੀ ਮਾਂ ਬਾਪ ਨੂੰ ਮਨਜ਼ੂਰ ਕਰਨਾ ਪੈਂਦਾ ਸੀ। ਮਾਤਾ ਪਿਤਾ ਨੂੰ ਪਤਾ ਹੀ ਨਹੀਂ ਸੀ ਹੁੰਦਾ ਪੁੱਤਰੀ ਦਾ ਰਿਸ਼ਤਾ ਕਿੱਥੇ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਨੇ ਬੰਧਨਾਂ ਵਿੱਚੋਂ ਸਾਨੂੰ ਕੱਢਿਆ। ਉਹ ਗੁਰਸਿੱਖੋ, ਤੁਸੀਂ ਦੋ ਆਨੇ ਦੀ ਚੀਜ਼ ਸੋਚ ਕੇ ਲੈਣੇ ਹੋ, ਰੁਪਈਏ ਦਾ ਸੌਦਾ ਸੋਚ ਕੇ ਕਰਦੇ ਹੋ, ਇਹ ਤੁਹਾਡੀਆਂ ਪੇਟ ਦੀਆਂ ਅੰਤਰੀਆਂ ਦਾ ਸੌਦਾ ਹੈ, ਇਹ ਪੁਸ਼ਤਾਂ ਦਾ ਸੌਦਾ ਹੈ, ਇਹ ਵੀ ਪਰਾਇਆਂ ਨੂੰ ਨਾ ਦਿਓ, ਇਹ ਵੀ ਆਪਣੇ ਹੱਥੀ ਆਪ ਕਰਿਆ ਕਰੋ। ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਬੀਬੀ ਭਾਨੀ ਜੀ ਦਾ ਰਿਸ਼ਤਾ ਸਭ ਤੋਂ ਪਹਿਲਾਂ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਨੇ ਸੰਗਤ ਦੇ ਵਿੱਚ ਬਿਠਾਲ ਕੇ ਆਪ ਆਪਣੇ ਹੱਥੀ ਰਿਸ਼ਤਾ ਦਿੱਤਾ। ਇੱਕ ਗਰੀਬ ਯਤੀਮ ਕੀਨੂੰ ਜੋ ਹਮਰੀ ਵਿਧ ਖੋਤੀ, ਮੇਰੇ ਸਤਿਗੁਰਾ ਸਾਬੇ ਤੁਮ ਹਰ ਜਾਨੋ ਆਪੇ। ਪਰ ਰਿਸ਼ਤਾ ਕਿਵੇਂ ਨਿਭਾਇਆ ਗੁਰਸਿੱਖ ਪਿਆਰਿਓ, ਰਿਸ਼ਤੇਦਾਰੀ ਕਿਵੇਂ ਨਿਭਾਈ ਚੌਥੇ ਪਾਤਸ਼ਾਹ ਜੀ ਨੇ? ਜਿਸ ਘਰ ਦੇ ਜਵਾਈ, ਜਿਸ ਘਰ ਵਿਆਹੇ ਹੋਏ ਹੋਣ, ਉਸ ਘਰ ਮਿੱਟੀ ਦਾ ਟੋਕਰਾ ਢੋਣਾ ਬੜੀ ਔਖੀ ਗੱਲ, ਉਸ ਘਰ ਦੀਆਂ ਜੁੱਤੀਆਂ ਸਾਫ ਕਰਨੀਆਂ, ਉਸ ਘਰ ਵਿੱਚ ਪਾਣੀ ਛਿੜਕਣਾ, ਪਾਣੀ ਢੋਣਾ, ਪੱਖਾ ਝੱਲਣਾ। ਉਹ ਤੁਹਾਡੇ ਮੁੰਡੇ ਵੀ ਤਾਂ ਵਿਆਹੇ ਹੋਏ ਆ, ਆਪਾਂ ਗ੍ਰਿਸ਼ਤੀ ਆ ਸਾਰੇ, ਜੇ ਕਿਤੇ ਸਹੁਰੀ ਜਾਂਦੇ ਆ ਨਾ ਸਾਡੇ ਮੁੰਡੇ ਜਿੱਥੇ ਵਿਆਹੇ ਹੋਏ ਹੋਣ, ਜੇ ਚੰਗੀ ਦੇਖ ਭਾਲ ਨਾ ਹੋਵੇ, ਛਕ ਚਕਾਈ ਨਾ ਹੋਵੇ, ਦੂਏ ਦਿਨ ਪਤਾ ਹੀ ਨਹੀਂ ਲੱਗਦਾ ਵੀ ਪ੍ਰਾਹੁਣਾ ਕਦੋਂ ਚਲਿਆ ਗਿਆ, ਕੋਈ ਸਤਨਾਮ, ਉਹ ਤੇ ਬਿਸਤਰਾ ਹੀ ਖਾਲੀ ਦਿਖਦਾ ਹੈ ਕਿ ਕਾਕਾ ਜੀ ਤਾਂ ਗਏ ਗੁੱਸੇ ਹੋ ਗਏ। ਧੰਨ ਗੁਰੂ ਰਾਮਦਾਸ ਜੀ ਨੇ ਰਿਸ਼ਤਾ ਨਿਭਾਇਆ, ਜਿਸ ਘਰ ਵਿਆਹੇ ਹੋਏ, ਤੇ ਵਿਆਹੇ ਹੋਏ ਵੀ ਕਿਹਦੇ? ਨਿਮਾਣਿਆਂ ਦੇ ਮਾਣ ਦੇ, ਨਿਤਾਣਿਆਂ ਦੇ ਤਾਣ ਦੇ। ਇੱਥੇ ਤਾਂ ਥਾਣੇਦਾਰ ਨਾਲ ਰਿਸ਼ਤਾ ਮਿਲ ਜਾਵੇ ਤੇ ਉਈ ਚਾਹ ਫਿੱਕੀ ਉਹ ਲੱਗਦੀ ਹੈ, ਚਾਹੇ ਕਿ ਨਹੀਂ ਮਿੱਠਾ ਹੋਵੇ ਵਿੱਚ। ਕਿਤੇ ਕੋਈ ਮਨਿਸਟਰ ਮਿਲ ਜਾਵੇ ਨਾ ਸਾਨੂੰ ਹੱਥ ਮਿਲਾ ਲਵੇ, ਜਲੰਧਰ, ਫਲੌਰ, ਫਗਵਾੜੇ, ਤੇ ਘਰ ਵਾਲੀ ਨੂੰ ਜਾ ਕੇ ਕਹਾਂਗੇ ਤੂੰ ਦਾਲ ਵਿੱਚ ਨੂਣੇ ਨੀ ਪਾਇਆ, ਸਤਨਾਮ, ਕਿਉਂਕਿ ਮਨਿਸਟਰ ਦਾ ਕਰੰਟ ਵੱਜ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ। ਭਾਈ ਜੇਠਾ ਜੀ ਏਡੀ ਵੱਡੀ ਪਦਵੀ, ਸ੍ਰੀ ਗੁਰੂ ਅਮਰਦਾਸ ਜੀ ਨੇ ਰਿਸ਼ਤਾ ਦਿੱਤਾ ਆਪਣੀ ਧੀ ਦਾ, ਇੱਕ ਛੋਟੀ ਗੱਲ ਥੋੜੀ ਸੀ, ਜਗਤ ਦੇ ਮਾਲਕ ਦੀ ਧੀ ਦਾ ਰਿਸ਼ਤਾ, ਪਰ ਰਿਸ਼ਤੇਦਾਰੀ ਨਿਭਾਈ ਕਿ ਐਡੀ ਵੱਡੀ ਰਿਸ਼ਤੇਦਾਰੀ ਪਾ ਕੇ ਵੀ ਮਿੱਟੀ ਦੇ ਟੋਕਰੇ ਢੋ ਦਿੱਤੇ, ਸੰਗਤ ਦੇ ਜੋੜੇ ਸਾਫ ਕਰ ਦਿੱਤੇ। ਕਦੇ ਸਾਨੂੰ ਵੀ ਗੁਰੂ ਮਹਾਰਾਜ ਰਿਸ਼ਤੇਦਾਰਾਂ ਨਾਲੇ ਪਿਆਰ ਬਖਸ਼ੇ, ਨਿਮਰਤਾ ਬਖਸ਼ੇ, ਸਾਡੀ ਹੋਵੇਂ ਕੱਢੇ ਸਤਿਗੁਰ, ਨਹੀਂ ਨਿਕਲਣੀ ਤਾਂ ਕੀ ਹੈ, ਸਿੱਖੋ ਦੁੱਖ ਤਾਂ ਮਨਾਇਓ ਨਾ, ਹੁਣ ਆਪਣੀ ਹੋਵੇ ਤਾਂ ਇੰਨੀ ਵੱਧ ਗਈ ਨਾ, ਇੰਨੀ ਵੱਧ ਗਈ ਸਿੱਖਾਂ ਵਿੱਚ ਕਿ ਥਰਮਾਮੀਟਰ ਚ ਨੰਬਰ ਹੀ ਨੀ ਰਿਹਾ, ਪੜਾਕਾ ਹੀ ਪਊਗਾ, ਕੋਈ ਸਤਨਾਮ, ਨੰਬਰ ਨੁੰਬਰ ਟੱਪ ਗਿਆ, ਟੈਂਪਰੇਚਰ ਫੁੱਟਣ ਤੇ ਹੀ ਆਇਆ ਖੜੇ, ਤੇ ਕਈ ਜਗ੍ਹਾ ਤਾਂ ਫੁੱਟ ਵੀ ਲਿਆ, ਕਾਹਨੂੰ ਮੈਥੋਂ ਘੁੰਮਦੇ ਤੁਸੀਂ? ਤੇ ਗੁਰਸਿੱਖ ਪਿਆਰੇ ਉਹ ਇੰਨੀ ਨਿਮਰਤਾ, ਜਿਸ ਘਰ ਦਾ ਜਵਾਈ ਹੋਵੇ ਤੇ ਉਸ ਘਰ ਮਿੱਟੀ ਢੋਵੇ ਜਾ ਕੇ। ਧੰਨ ਗੁਰੂ ਅਮਰਦਾਸ ਮਹਾਰਾਜ। ਵੱਡੇ ਜਵਾਈ ਸਨ ਗੁਰੂ ਅਮਰਦਾਸ ਜੀ ਦੇ ਭਾਈ ਰਾਮਾ ਜੀ, ਬੀਬੀ ਦਾਨੀ ਜੀ ਦੇ ਘਰੋਂ ਵੱਡੇ ਸਨ, ਤੇ ਛੋਟੇ ਸਨ ਭਾਈ ਜੇਠਾ ਜੀ, ਜੋ ਪਿੱਛੋਂ ਗੁਰੂ ਰਾਮਦਾਸ ਜੀ ਹੋਏ। ਤੇ ਵੱਡਾ ਹੋਣ ਦੇ ਨਾਤੇ ਨਾ ਗੁਰਮੁਖ ਪਿਆਰਿਓ, ਭਾਈ ਰਾਮਾ ਜੀ ਨੂੰ ਇਹ ਖਿੱਚ ਸੀ ਕਿ ਪੁੱਤਾਂ ਨੂੰ ਤਾਂ ਗੁਰੂ ਅਮਰਦਾਸ ਨੇ ਗੱਦੀ ਦੇਣੀ ਨੀ, ਉਹ ਬਚਨ ਮੰਨਦੇ ਨੀ, ਇਹ ਹੁਣ ਮਿਲਣੀ ਹੈ ਸਾਨੂੰ ਜਮਾਤਿਆਂ ਨੂੰ ਦਾਮਾਦਾਂ ਨੂੰ, ਤੇ ਮੇਰਾ ਹੱਕ ਬਣਦਾ, ਮੈਂ ਬੜਾ ਦਾਮਾਦ ਹੈ ਗੁਰੂ ਮਹਾਰਾਜ ਦਾ ਤੇ ਮੈਨੂੰ ਗੱਦੀ ਮਿਲਣੀ ਚਾਹੀਦੀ। ਉਹਦੇ ਮਨ ਵਿੱਚ ਇਹ ਹੋ ਗਈ ਗੱਲ, ਹੁੰਦੀ ਉਹ ਹੈ ਵੱਡੇ ਪੁੱਤ ਨੂੰ ਪੱਗ ਦਿੱਤੀ ਜਾਂਦੀ ਹੈ, ਵੱਡੇ ਪੁੱਤ ਨੂੰ ਲੰਬੜਦਾਰੀ ਦਿੱਤੀ ਜਾਂਦੀ ਹੈ, ਪਰ ਗੁਰੂ ਕਰਦਾ ਜਿਹੜਾ ਨਿਯਮ ਹੈ ਨਾ ਗੁਰਸਿੱਖ ਪਿਆਰਿਓ, ਆਪਾਂ ਨੇ ਅਪਣਾਇਆ ਨਹੀਂ ਹੈ, ਆਪਾਂ ਛੱਡ ਗਏ ਮਰਜ਼ਾਦਾ ਨੂੰ। ਇੱਕ ਟੂਕ ਮਾਤਰੇ ਤੁਹਾਨੂੰ ਬਚਨੇ, ਇਸ ਗੁਰੂ ਘਰ ਵਿੱਚ ਇਲੈਕਸ਼ਨ ਨਹੀਂ ਚਾਹੀਦੀ, ਇੱਥੇ ਕੇਵਲ ਤੇ ਕੇਵਲ ਸਿਲੈਕਸ਼ਨ ਚਾਹੀਦੀ। ਇਲੈਕਸ਼ਨ ਤਾਂ ਸ਼ੁਰੂ ਨਹੀਂ ਕੀਤੀ ਸਾਡੇ ਗੁਰੂ ਜੀ ਨੇ, ਇਹ ਤਾਂ ਅਸੀਂ ਕੀਤੀ ਹੈ, ਤੇ ਜਿੱਦਣ ਤੋਂ ਇਲੈਕਸ਼ਨ ਆ ਗਈ ਤੇ ਡਾਂਗ ਖੜਕਣ ਲੱਗ ਗਈ, ਹੋਰ ਖੱਟਿਆ ਕੀ ਅਸੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬੇ ਲਹਿਣੇ ਨੂੰ ਗੱਦੀ ਦਿੱਤੀ, ਕੀ ਵੋਟਾਂ ਪਵਾਈਆਂ ਸੀ, ਕੀ ਸੰਗਤ ਨੂੰ ਪੁੱਛਿਆ ਸੀ ਦੱਸੋ ਵੀ ਕਿਹਨੂੰ ਗੱਦੀ ਦਈਏ, ਬਾਬਾ ਸ੍ਰੀ ਚੰਦ ਆਪਣੇ ਪੁੱਤ ਨੂੰ ਦਵਾਂ ਕਿ ਸੇਵਕ ਨੂੰ ਦਵਾਂ, ਪੁੱਛਿਆ ਕਿਸੇ ਨੂੰ ਨਹੀਂ, ਨਹੀਂ ਸਿਲੈਕਸ਼ਨ ਕੀਤੀ, ਗੁਣ ਵੇਖੇ, ਕਿਸੇ ਨੂੰ ਨਹੀਂ ਪੁੱਛਿਆ। ਜੇ ਬਾਬਾ ਨਾਨਕ ਵੀ ਕਿਤੇ ਵੋਟਾਂ ਵਿੱਚ ਪੈ ਜਾਂਦਾ, ਕਰਤਾਰਪੁਰ ਵੀ ਡਾਂਗ ਖੜਕੀ ਪਈ ਸੀ, ਬਾਬਾ ਸ੍ਰੀ ਚੰਦ ਜੀ ਨੇ 150 ਸਿੱਖ ਆਪਣੇ ਕੰਨੀ ਕਾਲਣੇ ਸੀ, ਬਾਬਾ ਲਖਮੀ ਦਾਸ ਜੀ 50 ਕਨੂੰ ਲਈ ਫਿਰਦਾ, ਤੇ ਝਗੜਾ ਹੋਇਆ ਹੀ ਪਿਆ ਸੀ। ਹੁਣ ਵੀ ਜੇ ਅਸੀਂ ਸਮਝੀਏ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪਿਆਰੇ ਸਾਜੇ, ਕਿ 80,000 ਦੇ ਇਕੱਠ ਨੂੰ ਪੁੱਛੇ ਅਸੀਂ ਵੋਟਾਂ ਪਾਓ ਕਿ ਉਹਨੂੰ ਪਿਆਰਾ ਬਣਾਵਾ, ਨਹੀਂ ਨਹੀਂ ਸਿਲੈਕਸ਼ਨ ਕੀਤੀ, ਇਲੈਕਸ਼ਨ ਨਹੀਂ ਕੀਤੀ। ਜਿੱਥੇ ਸਿਲੈਕਸ਼ਨ ਹੋਵੇਗੀ ਉੱਥੇ ਗੁਣ ਅੱਗੇ ਆਉਣਗੇ, ਦੁੱਖ ਨਾ ਮਨਾਇਓ, ਜਿੱਥੇ ਇਲੈਕਸ਼ਨ ਹੋਵੇਗੀ ਉੱਥੇ ਔਗਣ ਅੱਗੇ ਆਉਣਗੇ। ਅੱਜ ਕੇ ਆਖੋ ਸਤਨਾਮ, ਇਲੈਕਸ਼ਨ ਵਿੱਚ ਧੱਕਾ, ਜ਼ੋਰ, ਫਰੇਬ, ਮਾਇਆ, ਤਾਕਤ, ਇਹ ਸਭ ਕੁਝ ਵਰਤੀ ਜਾਣੀ ਹੈ। ਸਿਲੈਕਸ਼ਨ ਵਿੱਚ ਨਿਮਰਤਾ, ਵਡਿਆਈ, ਗੁਣ, ਤੇਰੀ ਸੇਵਾ ਵਰਤੀ ਜਾਣੀ ਹੈ ਗੁਰਸਿੱਖ ਪਿਆਰਿਓ। ਸਤਿਗੁਰਾਂ ਨੇ ਗੁਰੂ ਘਰ ਵਿੱਚ ਸ਼ੁਰੂ ਕੀਤੀ ਸੀ ਸਿਲੈਕਸ਼ਨ, ਅਸੀਂ ਪੜ ਗਏ ਇਲੈਕਸ਼ਨ ਵਿੱਚ ਗੁਰਸਿੱਖ ਪਿਆਰਿਓ। ਸ੍ਰੀ ਗੁਰੂ ਨਾਨਕ ਦੇ ਬਾਬਤ ਤੁਸੀਂ ਕਈ ਗਿਆਨਾਂ ਸੁਆ ਤੋਂ ਸੁਣਦੇ ਹੋਣੇ ਕਿ ਬਾਬੇ ਨਾਨਕ ਦੇ ਪੁੱਤ ਲਾਇਕ ਨਹੀਂ ਸੀ ਤਾਂ ਨਹੀਂ ਗੱਦੀ ਮਿਲੀ, ਕਈ ਵਾਰ ਸੁਣਿਆ ਹੁਣ ਤੁਸੀਂ, ਮੇਰੇ ਵਰਗੇ ਬਥੇਰੇ ਆਉਂਦੇ ਇੱਥੇ, ਉਹ ਮੈਂ ਤਾਂ ਬਚਨ ਕਰੂੰਗਾ, ਫੁੱਟ ਜਾਵੇ ਉਹਨਾਂ ਦੀ ਜੀਵ ਜਿਹੜਾ ਸ੍ਰੀ ਗੁਰੂ ਨਾਨਕ ਦੇ ਪੁੱਤਰਾਂ ਨੂੰ ਨਲਾਇਕ ਕਵੇ। ਪਤਾ ਨੀ ਕਿੱਥੋਂ ਗਿਆਨ, ਕਿਹੜਾ ਕਿਸੇ ਟਕਸਾਲ ਵਿੱਚ ਪੜ੍ਹਨਾ, ਕਿਹੜਾ ਕਿਸੇ ਸੰਪਰਦਾ ਵਿੱਚ ਜਾ ਕੇ ਕਿਤੇ ਸੰਥਾ ਲੈਣੀ ਹੈ, ਬੀਜਾ ਲਵਾਇਆ ਤੇ ਚੋਲਾ ਪਾਇਆ, ਅਸੀਂ ਬ੍ਰਹਮ ਗਿਆਨੀ ਕੋਲ ਸਤਨਾਮ ਨੇੜੇ ਤੇੜੇ ਤੇ ਅਸੀਂ ਖੜਦੇ ਹੀ ਨਹੀਂ, ਪਰ ਪਤਾ ਲੱਗਦਾ ਕਿਤੇ ਵਿਦਵਾਨਾਂ ਵਿੱਚ ਕਿਤੇ ਕੋਈ ਗੱਲ ਹੋਵੇ ਸਭਾ ਦੇ ਵਿੱਚ, ਫਿਰ ਪਤਾ ਲੱਗਦਾ ਹੁੰਦਾ ਗੁਰਸਿੱਖ ਪਿਆਰਿਓ। ਚੌਲ ਬਣਦੇ ਆ ਨਾ ਇੱਥੇ, ਉਹ ਚੌਲ ਬਣਾਉਣ ਵਾਰੀ ਮੇਰੀ ਭੈਣ ਆ ਸਿੱਖ ਨੇ ਕੜਾਹਾ ਥੋੜੋ ਦੇਖਣਾ, ਉਹਨੇ ਇੱਕ ਚੌਲ ਦੇਖਣਾ ਚੁੱਕ ਕੇ ਇੱਕ, ਤੇ ਇੱਕ ਨਹੀਂ ਦੱਸ ਦੇਣਾ ਵੀ ਪੱਕੇ ਹੈ ਕੱਚੇ ਹੈ। ਜਿੱਥੇ ਵਿਦਵਾਨਾਂ ਦੀ ਸਭਾ ਹੁੰਦੀ ਹੈ ਨਾ ਗੁਰਮੁਖੋ, ਉੱਥੇ ਬੋਲਣ ਵਾਲੇ ਦਾ ਇੱਕ ਬੋਲ ਹੀ ਦੱਸ ਦਿੰਦਾ ਹੈ, ਇਹ ਪੜਿਆ ਹੋਇਆ ਕਿ ਟੇਪਾਂ ਹੀ ਸੁਣੀਆਂ ਅੱਜ ਕੇ ਆਖੋ ਸਤਨਾਮ। ਵਿਦਵਾਨਾਂ ਨੇ ਇੱਕੋ ਚੌਲ ਪਰਖ ਲੈਣਾ, ਪਰ ਹੁਣ ਕਿਹੜੀ ਗੱਲ ਹੈ, ਪਰਖਣ ਵਾਲੀ ਬੀਬੀ ਤਾਂ ਉੱਥੇ ਹੋਊਗੀ ਬਣਾਉਣ ਵਾਲੀ, ਉਹ ਤਾਂ ਉੱਥੇ ਹੋਊ ਲੰਗਰ ਚ, ਕੜਾਹਾ ਸਾਫ਼ ਤਾਂ ਆਪਾਂ ਨਹੀਂ ਕਰਨਾ ਅੱਜ ਕੇ ਆਖੋ ਸਤਨਾਮ, ਆਪਾਂ ਨੂੰ ਕੀ ਲੈਣਾ ਪਰਖਾਂ ਤੇ, ਆਪਾਂ ਤਾਂ ਲੰਗਰ ਦਾ ਕੜਾਹਾ ਸਾਫ਼ ਕਰਕੇ ਜਾਵਾਂਗੇ, ਪਤਾ ਨੀ ਬਣਾਉਣ ਵਾਲੇ ਨੂੰ ਬਚੇ ਕੌਲੀ ਕਿ ਨਾ ਮਿਲੇ, ਆਪਾਂ ਨੀ ਛੱਡਦੇ। ਉਹੀ ਗੱਲ ਅੱਜ ਸਾਡੀ ਹੋਈ ਹੈ ਗੁਰਸਿੱਖ ਪਿਆਰਿਓ, ਜਿਹੜਾ ਮਰਜ਼ੀ ਇੱਥੇ ਜੋ ਮਰਜ਼ੀ ਬੋਲੀ ਜਾਵੇ, ਜੋ ਬਾਣੀ ਦੇ ਮਰਜ਼ੀ ਅਰਥ ਕਰੀ ਜਾਵੇ, ਜਿਸ ਤਰ੍ਹਾਂ ਮਰਜ਼ੀ ਗੁਰੂ ਦੇ ਇਤਿਹਾਸ ਨੂੰ ਤਰੋੜੀ ਮਰੋੜੀ ਜਾਵੇ, ਤੇ ਤੁਸੀਂ ਚੁੱਪ ਕਰਕੇ ਸੁਣੀ ਜਾਣਾ, ਤੇ ਪਿੱਛੋਂ ਸਭ ਨੇ ਕਹਿ ਦੇਣਾ ਸਿੱਖ ਕੌਮ ਦਾ ਮਹਾਨ ਵਿਦਵਾਨ ਅੱਜ ਕੇ ਆਖੋ ਸਤਨਾਮ। ਗੁੱਡ ਐਂਡ ਬੈਟਰ ਤਾਂ ਹੁਣ ਰਿਹਾ ਹੀ ਨੀ, ਸਾਰੇ ਅਸੀਂ ਬੈਸਟ ਹੈ ਬਸ, ਇਹ 2 ਡਿਗਰੀਆਂ ਤਾਂ ਰਹੀਆਂ ਨੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਕਹਿਣਗੇ ਲਾਇਕ ਨਹੀਂ ਸੀ, ਸੁਣਦੇ ਹੋਣੇ ਤੁਸੀਂ ਗੁਰਸਿੱਖ ਪਿਆਰਿਓ। ਉਹ ਪ੍ਰੇਮੀਓ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ, ਉਹਨਾਂ ਵਰਗਾ ਲਾਇਕ ਕੌਣ ਜੰਮੂ। ਇੱਕੋ ਮਿਸਾਲ ਲੈ ਲਓ, ਸਾਡੇ ਗਿਆਨੀ ਤਾਂ ਕਹਿੰਦੇ ਲਾਇਕ ਨਹੀਂ ਸੀ, ਧੰਨ ਗੁਰੂ ਰਾਮਦਾਸ ਜਿਨ੍ਹਾਂ ਦੀ ਗੱਲ ਅੱਜ ਤੁਹਾਡੇ ਨਾਲ ਹੋ ਰਹੀ ਹੈ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਨੇ, ਜਦੋਂ ਗੱਦੀ ਤੇ ਬੈਠੇ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਸ੍ਰੀ ਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ 62, ਸ਼ਾਇਦ ਗੁਰਦਾਸਪੁਰ ਦੇ ਇੱਥੇ ਹੁਣ ਤੁਹਾਡੇ ਵਿੱਚੋਂ 62 ਪਿੰਡ ਹੈ ਗੁਰਦਾਸਪੁਰ ਦੇ ਵਿੱਚ, ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਸਭ ਤੋਂ ਵੱਡਾ ਸਥਾਨ ਹੈ, ਉੱਥੇ ਆਪਣੇ ਸੇਵਕ ਕਮਲੀਏ ਨੂੰ ਕਹਿੰਦੇ ਚੱਲ ਵੇਖ ਕੇ ਆਈਏ ਗੁਰੂ ਕੀ ਮਰਜ਼ਾਦਾ ਕਾਇਮ ਹੈ ਕਿ ਟੁੱਟ ਗਈ। ਬਾਬਾ ਸ੍ਰੀ ਚੰਦ ਜੀ ਆਏ ਸ੍ਰੀ ਅੰਮ੍ਰਿਤਸਰ ਸਾਹਿਬ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਤਖ਼ਤ ਤੇ ਬੈਠੇ, ਔਰ ਸਿੱਖਾਂ ਨੇ ਜਾ ਕੇ ਆਖਿਆ ਗੁਰੂ ਨਾਨਕ ਦੇਵ ਦੇ ਸਾਹਿਬਜ਼ਾਦੇ ਆਏ ਨੇ, ਉੱਠ ਖੜੇ ਤਖ਼ਤ ਤੋਂ ਗੁਰੂ ਰਾਮਦਾਸ ਮਹਾਰਾਜ। ਬਾਹਰ ਆ ਗਏ, ਨਮਸਕਾਰਾਂ ਕੀਤੀਆਂ, ਅੰਦਰ ਲਿਜਾ ਕੇ ਆਪਣੇ ਪਲੰਘ ਤੇ ਬਿਠਾਲ ਦਿੱਤਾ ਬਾਬਾ ਸ੍ਰੀ ਚੰਦ ਜੀ ਨੂੰ, ਤੇ ਆਪ ਪੂੰਜੇ ਧਰਤੀ ਤੇ ਬੈਠ ਗਏ ਗੁਰੂ ਰਾਮਦਾਸ ਮਹਾਰਾਜ। ਤੇ ਉਸ ਦਿਨ ਬਾਬਾ ਸ੍ਰੀ ਚੰਦ ਜੀ ਪਰਖ ਕਰਨ ਆਏ ਸੀ ਨਾ, ਚੌਂਕੜਾ ਮਾਰ ਕੇ ਨੀ ਬੈਠੇ, ਮੰਜੇ ਤੇ ਬੈਠ ਕੇ ਆਪਣੇ ਪੈਰ ਜਿਵੇਂ ਆਪਾਂ ਹੇਠ ਲਮਕਾ ਲੈਂਦੇ, ਹੇਠ ਲਮਕਾਲੇ ਬਾਬਾ ਸ੍ਰੀ ਚੰਦ ਜੀ, ਗੁਰੂ ਰਾਮਦਾਸ ਚਰਨਾਂ ਚ ਬੈਠੇ। ਇੱਕ ਪਰਖ ਹੋ ਗਈ, ਦੂਜਾ ਪਰਚਾ ਪਾ ਦਿੱਤਾ, ਦਸਾਂ ਗੁਰੂ ਸਾਹਿਬਾਂ ਵਿੱਚੋਂ ਜੇ ਲੰਮਾ ਦਾੜਾ ਹੋਇਆ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੋਇਆ, ਸਭ ਤੋਂ ਲੰਮਾ ਦਾੜਾ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਪੁਰਖ ਉਹ ਇਤਨਾ ਲੰਮਾ ਦਾੜਾ ਵਧਾਇਆ ਹੈ, ਕੀ ਕੰਮ ਲੈਣਾ ਹੈ ਇੱਥੋਂ? ਪਰਖ ਸੀ ਨਾ ਮਹਾਂਪੁਰਖਾਂ ਦੀ। ਇਹਨਾਂ ਬਚਨ ਸੁਣਦੇ ਸਾਰ ਗੁਰੂ ਰਾਮਦਾਸ ਜੀ ਨੇ ਇੱਕ ਹੱਥ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਚਰਨ ਫੜ ਲਿਆ ਤੇ ਇੱਕ ਹੱਥ ਵਿੱਚ ਆਪਣਾ ਲੰਮਾ ਦਾੜਾ ਫੜ ਲਿਆ। ਕਹਿਣ ਲੱਗਾ ਮਹਾਂਪੁਰਸ਼ੋ ਇਸ ਦਾੜੇ ਤੋਂ ਕੰਮ ਕੀ ਕਰਾਉਣਾ ਮੈਂ? ਇਹ ਆਪ ਜੈਸੇ ਮਹਾਂਪੁਰਸ਼ਾਂ ਦੇ ਚਰਨ ਪੂੰਜਣ ਨੂੰ ਬਣਾਇਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਦਾੜੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਸਾਫ ਕੀਤੇ। ਤੇ ਸਾਡੇ ਗਿਆਨਾਂ ਸੂ ਕਹਿੰਦੇ ਬਾਬਾ ਗੁਰੂ ਨਾਨਕ ਦੇ ਪੁੱਤ ਲਾਇਕ ਨਹੀਂ ਥੇ। ਵੇਖੋ ਗੁਰੂ ਰਾਮਦਾਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਲਾਇਕ ਸੀ ਕਿ ਨਹੀਂ ਸੀ। ਗੱਲ ਸੁਣਿਓ, ਧਿਆਨ ਨਾਲ ਪੜ੍ਹੇ ਲਿਖੇ ਬੈਠੇ ਹੋ, ਗੱਦੀ ਪੁੱਤਰਾਂ ਨੂੰ ਕਿਉਂ ਨਹੀਂ ਦਿੱਤੀ? ਉੱਥੇ ਤੱਕ ਆਪਾਂ ਨੇ ਜਾਣਾ ਨਹੀਂ ਕਿਉਂਕਿ ਆਪਾਂ ਤੋਂ ਵਿਰੁੱਧ ਹੈ ਗੱਲ, ਉਹ ਆਪਣੇ ਫਿੱਟ ਨਹੀਂ ਗੱਲ ਹੈਗੀ। ਗੱਦੀ ਨਾ ਦੇਣ ਦਾ ਕਾਰਨ ਕੀ ਸੀ? ਗੱਦੀ ਨਾ ਦੇਣ ਦਾ ਕਾਰਨ ਇੱਕੋ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਜ਼ਾਦਾ ਚਲਾਈ, ਇਸ ਗੁਰੂ ਨਾਨਕ ਦੇ ਦਰ ਵਿੱਚ ਪੁੱਤ ਮਾਲਕ ਨਹੀਂ ਹੋਵੇਗਾ, ਸੇਵਕ ਮਾਲਕ ਹੋਵੇਗਾ। ਇਹ ਤਾਂ ਇੱਕ ਮਰਜ਼ਾਦਾ ਚਲਾਈ ਸੀ, ਇੱਥੇ ਸੇਵਕ ਨੂੰ ਮਾਣ ਦੇਣੇ, ਪੁੱਤ ਨੂੰ ਮਾਣ ਨਹੀਂ ਮਿਲੇਗਾ। ਹੱਕ ਸਫ਼ਾ ਆ ਇੰਡੀਆ ਦੀ ਗੌਰਮੈਂਟ ਨੇ ਤਾਂ 30 ਸਾਲ ਹੋਏ, 25 ਸਾਲ ਹੋਏ ਖਤਮ ਕੀਤਾ ਨਾ ਹੱਕ ਸਫ਼ਾ। ਅੱਗੇ ਬਾਪ ਦੀ ਬੈ ਕੀਤੀ ਜ਼ਮੀਨ ਪੁੱਤ ਦਾਵਾ ਕਰਕੇ ਛਡਾ ਸਕਦਾ ਸੀ। ਹੱਕ ਸਫ਼ਾ ਤੁਸੀਂ ਪੰਜਾਬ ਚੋਂ ਹੀ ਆਏ ਹੋ, ਹੁਣ ਗੌਰਮੈਂਟ ਨੇ ਖਤਮ ਕੀਤਾ। ਬਾਪ ਚਾਹੇ ਕੁੱਤੇ ਦੇ ਨਾਂ ਲਵਾ ਜਾਵੇ, ਪੁੱਤ ਕਹੇ ਨਹੀਂ ਸਕਦਾ। ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਕਰਤਾਰਪੁਰ ਸ਼ੁਰੂ ਕੀਤੀ ਸੀ ਕਿ ਗੁਰੂ ਨਾਨਕ ਦੇ ਦਰ ਵਿੱਚ ਪੁੱਤ ਦਾ ਹੱਕ ਨਹੀਂ ਹੋਵੇਗਾ, ਸੇਵਕ ਦਾ ਹੱਕ ਹੋਵੇਗਾ। ਇਹ ਤਾਂ 500 ਸਾਲ ਪਹਿਲਾਂ ਫਾਰਮੂਲਾ ਘੜਿਆ ਸੀ। ਮਤਲਬ ਸੀ ਕਿ ਇਸ ਦਰਬਾਰ ਵਿੱਚ ਕੋਈ ਹੱਕ ਨਹੀਂ ਜਮਾਊਗਾ, ਮੇਰਾ ਹੱਕ ਹੈ। ਇੱਥੇ ਜਿਨ ਸੇਵਿਆ ਤਿਨ ਪਾਇਆ ਮਾਣ, ਇਹ ਮਰਜ਼ਾਦ, ਇਹ ਸਾਨੂੰ ਲੋਟ ਨਹੀਂ ਹੈ ਮਰਜ਼ਾਦਾ, ਇਸ ਕਰਕੇ ਅਸੀਂ ਇੱਥੇ ਆਉਂਦੇ ਨਹੀਂ। ਹੁਣ ਚੇਅਰਮੈਨ ਕਹਿੰਦਾ ਮੇਰਾ ਪੁੱਤ ਵੀ ਚੇਅਰਮੈਨ ਹੋਵੇ, ਥਾਣੇਦਾਰ ਕਹਿੰਦਾ ਮੇਰਾ ਪੁੱਤ ਵੀ ਥਾਣੇਦਾਰ ਹੋਵੇ, ਵਜ਼ੀਰ ਕਹਿੰਦਾ ਮੇਰਾ ਪੁੱਤ ਗਾਹ ਨੂੰ ਵਜ਼ੀਰ ਬਣੇ, ਕੋ ਸਤਨਾਮ। ਇਸ ਗੱਲ ਵਿੱਚੋਂ ਜਿਲਣ ਚੋਂ ਕੱਢਿਆ ਸੀ, ਜਿਨ ਸੇਵਿਆ ਤਿਨ ਪਾਇਆ। ਇਹੀ ਗੱਲ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਈ ਕਿ ਵੱਡਾ ਜਵਾਈ ਗੁਰੂ ਅਮਰਦਾਸ ਜੀ ਦਾ ਭਾਈ ਰਾਮਾ ਬੀਬੀ ਦਾਨੀ ਜੀ ਦਾ ਘਰੋਂ ਉਹ ਹੱਕ ਜਮਾਉਣ ਲੱਗ ਗਿਆ, ਮੈਂ ਵੱਡਾ ਗੱਦੀ ਮੈਨੂੰ ਮਿਲੂ। ਧੰਨ ਗੁਰੂ ਅਮਰਦਾਸ ਜੀ ਨੇ ਵੇਖਿਆ ਤਾਂ ਉਹੀ ਗੱਲ ਹੱਕ ਸਫ਼ੇ ਦੀ ਆ ਗਈ। ਦੋਹਾਂ ਨੂੰ ਲੈ ਕੇ ਬਾਹਰ ਕੱਲਰ ਦੇ ਵਿੱਚ ਗੋਇੰਦਵਾਲ ਸਾਹਿਬ ਤੇ ਭਾਈ ਰਾਮਾ ਜੀ, ਭਾਈ ਜੇਠਾ ਜੀ, ਜਿਨ੍ਹਾਂ ਦਾ ਅੱਜ ਜ਼ਿਕਰ ਹੈ, ਤੁਹਾਨੂੰ ਰਿਸ਼ਤੇਦਾਰ ਹੋਇਆ ਤੇ ਗੁਰੂ ਘਰ ਵਿੱਚ ਗੁਰੂ ਰਾਮਦਾਸ ਹੋਇਆ, ਭਾਈ ਜੇਠਾ ਜੀ ਨੇ ਰਿਸ਼ਤੇਦਾਰੀ ਨਿਭਾਈ। ਤਾਂ ਗੁਰਸਿੱਖ ਪਿਆਰਿਓ, ਇੱਥੇ ਬੜੇ ਬੁੜੇ ਮਿਲਦੇ ਨੇ ਮੈਨੂੰ, ਕਨੇਡਾ, ਜਰਮਨ, ਇੰਗਲੈਂਡ, ਅਮਰੀਕਾ ਵਿੱਚ। ਬਾਬਾ ਜੀ ਅਸੀਂ ਬੁਲਾਇਆ ਫਲਾਣਿਆਂ ਨੂੰ ਪੈਸੇ ਦੇ ਕੇ, ਹੁਣ ਸਾਨੂੰ ਉਹ ਪੁੱਛਦਾ ਹੀ ਨੀ ਵੀ ਹੁਣ ਤਾਂ ਬਲਾਤ ਤਾਂ ਹੁਣ ਕਾਹਨੂੰ ਪੁੱਛੂਗਾ ਅੱਜ ਖੇ ਆਖੋ ਸਤਨਾਮ ਹੁਣ ਖਿਹੜਾ ਛੱਡ ਜਿਹੜਾ ਤੇਸਣ ਗੱਡੀ ਲੰਘੇ ਗਈ ਤੇ ਕਾਹਨੂੰ ਯਾਦ ਕਰਦਾ ਹੁਣ ਤੂੰ ਬੁਲਾਏ ਦੇਖੋ ਕੀ ਰਿਸ਼ਤੇਦਾਰੀ ਹੋਈ ਗੁਰਸਿੱਖ ਪਿਆਰਿਓ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਦੋਵੇਂ ਭਰਾ ਥੜੇ ਬਣਾਓ ਥੜੇ ਇਹ ਰਾਮਿਆ ਤੂੰ ਵੱਡਾ ਹੈ ਤੂੰ ਵੱਡਾ ਥੜਾ ਬਣਾ ਉਹਦੇ ਤੇ ਮਹਾਰਾਜ ਦੀਆਂ ਪੋਥੀਆਂ ਰੱਖਾਂਗੇ ਭਾਈ ਜੇਠਿਆ ਤੂੰ ਛੋਟੇ ਤੂੰ ਛੋਟਾ ਥੜਾ ਬਣਾ ਉਹਤੇ ਸੰਗਤ ਵਿੱਚ ਅਸੀਂ ਬੈਠੇ ਕਰਾਂਗੇ ਸਹਿਜ ਦੱਸ ਦਿੱਤਾ ਜਗ੍ਹਾ ਦੱਸ ਦਿੱਤੀ ਦੋਹਾਂ ਨੇ ਥੜੇ ਬਣਾਏ ਤੇ ਜਾ ਕੇ ਕਹਿੰਦੇ ਪਿਤਾ ਜੀ ਗੁਰੂ ਜੀ ਥੜੇ ਬਣ ਗਏ ਸਤਿਗੁਰ ਕਹਿੰਦੇ ਚਲੋ ਵੇਖੀਏ ਜਦ ਥੜਿਆਂ ਕੋਲ ਗੁਰੂ ਅਮਰਦਾਸ ਜੀ ਗਏ ਕਹਿੰਦੇ ਢਾਹ ਦੋ ਠੀਕ ਨੀ ਬਣੇ ਇਹ ਤਾਂ ਗਲਤ ਬਣੇ ਹੈ ਭਾਈ ਰਾਮਾ ਜਿਹੜਾ ਵੱਡਾ ਸੀ ਨਾ ਉਹ ਕਹਿੰਦਾ ਬਣਿਆ ਤਾਂ ਠੀਕ ਹੈ ਤੁਹਾਡੇ ਹੀ ਪਸੰਦ ਨਹੀਂ ਹੈ ਸਾਧਨਾ ਬਣਿਆ ਤਾਂ ਠੀਕ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਹੱਥ ਬੰਨ ਲੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਅਸੀਂ ਭੁੱਲਣ ਹਾਰ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਅਸੀਂ ਤੁਹਾਡੇ ਮਰਜ਼ੀ ਦੇ ਕਦੋਂ ਬਣਾ ਸਕਦੇ ਹਾਂ ਹੁਕਮ ਕਰੋ ਹੋਰ ਬਣਾ ਦਿੰਦੇ ਹਾਂ ਚਲੋ ਦੁਬਾਰਾ ਬਣਾਉਣ ਤਾਂ ਭਾਈ ਰਾਮਾ ਵੀ ਲੱਗ ਗਿਆ ਔਖਾ ਸਿਖਾਲਾ ਜਾਂ ਦੁਬਾਰਾ ਬਣਾਏ ਗੁਰੂ ਅਮਰਦਾਸ ਜੀ ਕਹਿੰਦੇ ਢਾ ਦੋ ਤਾਂ ਅੱਗੇ ਨਾਲੋਂ ਵੀ ਖਰਾਬ ਹੈ ਉਹ ਭਾਈ ਰਾਮੇ ਨੇ ਪਤਾ ਕੀ ਬਚਨ ਵਰਤਿਆ ਸ੍ਰੀ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਅੱਖਾਂ ਵਿੱਚ ਜਲ ਆ ਗਿਆ ਹੱਥ ਬੰਨ ਲਏ ਸਿਰ ਝੁਕ ਗਿਆ ਤੇ ਭਾਈ ਰਾਮਾ ਕਹਿੰਦਾ ਨਾ ਗੁਰੂ ਅਮਰਦਾਸ ਜੀ ਨੂੰ ਬਾਪੂ ਜੀ ਤੁਹਾਡੀ ਉਮਰ ਵੱਡੀ ਹੋ ਗਈ ਤੁਹਾਡੇ ਹੁਣ ਗੱਲ ਯਾਦ ਨੀ ਰਹਿੰਦੀ ਸਤਨਾਮ ਉਹ ਤੁਸੀਂ ਵੀ ਨਾ ਗੁੱਸਾ ਕਰਿਆ ਕਰੋ ਜਿਹੜੇ ਬਜ਼ੁਰਗ ਬੈਠੇ ਹੋ ਮੁੰਡੇ ਅੱਜ ਕੱਲ ਕਹਿੰਦੇ ਨੇ ਬਾਪੂ ਤੂੰ 70 ਸਾਲ ਦਾ ਹੋ ਗਿਆ ਹੁਣ ਅਕਲ ਟਿਕਾਣੇ ਨੀ ਰਹੀ ਆਪਣੇ ਵੀ ਤਾਂ ਨਿਆਣੇ ਕਹਿੰਦੇ ਹੈ ਸੰਭਾਲਿਆ ਕਰੋ ਉਹ ਤੇ ਕਹਿਣਗੇ ਪੰਜਾਬ ਵਿੱਚ ਬੜਾ ਰੌਲਾ ਬੜੀ ਡਾਂਗ ਖੜਕਦੀ ਹੈ ਬੁੜਿਆਂ ਨਾਲ ਤੇ ਬੜੇ ਆਉਂਦੇ ਸਾਡੇ ਕੋਲ ਉੱਥੇ ਤੇ ਮੇਰੀ ਤਾਂ ਇੱਕੋ ਬੇਨਤੀ ਹੁੰਦੀ ਹੈ ਬਜ਼ੁਰਗੋ ਵੀ ਜੇ ਹੁਣ ਮੁੰਡਾ ਹੁਕਮ ਮੰਨਣ ਤੋਂ ਹਟ ਗਿਆ ਕਹਿਣਾ ਮੰਨਣ ਤੋਂ ਉਹ ਬੁੜਿਆ ਹੁਣ ਤੂੰ ਮੰਨਣ ਲੱਗ ਜਾ ਡਾਂਕਾਂ ਨੂੰ ਖੜਕਾਈਏ ਸਤਨਾਮ ਗੁਆਂਢੀ ਤਮਾਸ਼ਾ ਤਾਂ ਨੀ ਵੇਖਣਗੇ ਤੁਹਾਡੇ ਜਿੱਦਣ ਮੁੰਡਾ ਕਹਿਣਾ ਮੰਨਣ ਤੋਂ ਹਟ ਜਾਵੇ ਬੇਬੇ ਤੇ ਬਾਪੂ ਮੰਨਣ ਲੱਗ ਜਾਵੇ ਰੋਟੀ ਤਾਂ ਮਿਲ ਜੂ ਆਰਾਮ ਨਾਲ ਪਰ ਦੋਵੇਂ ਡਾਂਗ ਚੱਕੀ ਖੜੇ ਨੇ ਮੁੰਡਾ ਕਹਿੰਦਾ ਮੈਂ 16 ਸਾਲ ਪੜ੍ਹਿਆ ਮੈਂ ਤੈਨੂੰ ਊੜਾ ਨੀ ਆਉਂਦਾ ਬੁੜਾ ਕਹਿੰਦਾ ਮੇਰੀ 70 ਸਾਲ ਦੀ ਉਮਰ ਹੈ ਤੂੰ ਮੇਰੇ ਨੌਹਾਂ ਚ ਫਿਰਦੇ ਉਹ 70 ਚੱਕੀ ਫਿਰਦਾ ਉਹ 16 ਚੱਕੀ ਫਿਰਦਾ ਤੇ ਡਾਂਗ ਦੋਹਾਂ ਦੀ ਖੜਕ ਗਈ ਪਰ ਜੇ ਤੁਸੀਂ ਨਿਆਣਿਆਂ ਤੋਂ ਕਹਿਣਾ ਮਨਾਉਣਾ ਹੈ ਨਾ ਇੱਥੇ ਤਾਂ ਹੋਰ ਲਾਜ ਨੇ ਮੈਂ ਇੰਡੀਆ ਦੀ ਗੱਲ ਕਰਦਾ ਉੱਥੇ ਬੁੜਿਆਂ ਨੂੰ ਪਤਾ ਨੀ ਕੀ ਬਿਮਾਰੀ ਪੈ ਗਈ ਕੀਲੇ ਵੀ ਮੁੰਡੇ ਦੇ ਨਾਂ ਕੋਠੀ ਵੀ ਮੁੰਡੇ ਦੇ ਨਾਂ ਟਰੈਕਟਰ ਵੀ ਮੁੰਡੇ ਦੇ ਨਾਂ ਮੋਟਰ ਵੀ ਮੁੰਡੇ ਦੇ ਨਾਂ ਜਦ ਤੇ ਸਾਰਾ ਹੁਣ ਮੁੰਡੇ ਦੇ ਨਾਂ ਕਰਾਤਾ ਹੁਣ ਮੁੰਡੇ ਨੇ ਤੇਥੋਂ ਗੱਠੇ ਲੈਣੇ ਫਿਰ ਕਿਸੇ ਧਰਮਸ਼ਾਲਾ ਫਿਰ ਕਿਸੇ ਸੰਤਾਂ ਦੇ ਡੇਰੇ ਰੋਟੀਆਂ ਖਾਂਦਾ ਹੋ ਗੁਰਸਿੱਖ ਪਿਆਰਿਓ ਨੋਟ ਕਰ ਲਿਓ ਪੜ੍ਹੇ ਲਿਖੇ ਬੈਠੇ ਹੋ ਇੱਥੇ ਸ਼ਕਤੀ ਦੀ ਪੂਜਾ ਹੈ ਸ਼ਕਤੀ ਬਿਨਾਂ ਕੋਈ ਨੀ ਕਿਸੇ ਨੂੰ ਮੰਨਦਾ ਜੇ ਰੱਬ ਵਿੱਚ ਸ਼ਕਤੀ ਨਾ ਹੋਵੇ ਨਾ ਤੁਸੀਂ ਰੱਬ ਨੂੰ ਵੀ ਮੰਨਣ ਤੋਂ ਹਟ ਜਾਓ ਸ਼ਕਤੀ ਰੱਖੋ ਆਪਣੇ ਹੱਥ ਵਿੱਚ ਥੋੜੀ ਜੀ 4 ਕਿੱਲੇ ਨਾ ਰੱਖਿਆ ਕਰੋ ਦੇਖੋ ਤੜਕੀ ਹੋਈ ਦਾਲ ਮਿਲੂਗੀ ਤੇ ਬਿਸਤਰਾ ਵਿਛਿਆ ਹੋਇਆ ਮਿਲੂਗਾ ਸਤਨਾਮ ਜਦੋਂ ਸ਼ਕਤੀ ਉਹਨਾਂ ਕੋਲ ਰੱਖੀ ਫਿਰ ਡੇਰਿਆਂ ਚ ਫਿਰੋ ਫਿਰ ਬਿਰਧ ਆਸ਼ਰਮ ਟੋਲੋ ਕੋਈ ਜਾ ਕੇ ਫਿਰ ਕਹਿਣਾ ਕੌਣ ਮੰਨੂਗਾ ਆਪਣੀ ਤਾਂ ਗੱਲ ਛੱਡੋ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦਾ ਵੱਡਾ ਜਵਾਈ ਤੁਸੀਂ ਬਿਰਧ ਹੋ ਗਏ ਤੁਹਾਨੂੰ ਹੁਣ ਯਾਦ ਨੀ ਰਹਿੰਦਾ ਇਹ ਠੀਕ ਬਣੇ ਸਤਿਗੁਰ ਕਹਿੰਦੇ ਢਾ ਦੇ ਠੀਕ ਨੀ ਜੇ ਉਹ ਤੀਸਰੀ ਵਾਰ ਬਣਾਏ ਨਾ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਇਹ ਵੀ ਠੀਕ ਨੀ ਬਣੇ ਢਾ ਦੇ ਧੰਨ ਭਾਈ ਜੇਠਾ ਜੀ ਜਿਹਨਾਂ ਦਾ ਅੱਜ ਜ਼ਿਕਰ ਹੈ ਤੁਹਾਡੇ ਨਾਲ ਉਹਨਾਂ ਨੇ ਤੇ ਚਰਨ ਫੜ ਲਏ ਸਤਿਗੁਰ ਆਪ ਦੀ ਪਸੰਦ ਦੇ ਅਸੀਂ ਅਲਪੱਗ ਜੀਵ ਕਿੱਥੇ ਬਣਾ ਸਕਦੇ ਆਪ ਹੁਕਮ ਕਰੋ ਹੋਰ ਬਣਾ ਦਈਏ ਉਹ ਜਿਹੜਾ ਵੱਡਾ ਸੀ ਨਾ ਭਾਈ ਰਾਮਾ ਉਹਨੇ ਮਾਰੀ ਕਹੀ ਭਗਾ ਕੇ ਤਸਲਾ ਮਾਰਿਆ ਪਰੇ ਕਹਿੰਦਾ ਤੇਰੇ ਤਾਂ ਪਸੰਦੇ ਨੀ ਆਉਣੇ ਕਿਸੇ ਹੋਰ ਤੇ ਬਣਾ ਲੈ ਸਤਨਾਮ ਸੀ ਉਹ ਵੀ ਰਿਸ਼ਤੇਦਾਰ ਕਈ ਪਰੇ ਮਾਰੀ ਭਗਾ ਕੇ ਨੱਠਣ ਲੱਗਿਆ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਆ ਜਾ ਹੋਰ ਨੀ ਬਣਾਉਣੇ ਹੁਣ ਨੀ ਬਣਾਉਂਦੇ ਤੈਨੂੰ ਤਕਲੀਫ ਨੀ ਦਿੰਦੇ ਸਤਿਗੁਰ ਪਾਤਸ਼ਾਹ ਕਹਿੰਦੇ ਉਹ ਰਾਮੇ ਅਸੀਂ ਤਾਂ ਬਣਾਈਏ ਦੁਬਾਰਾ ਜੇ ਅਸੀਂ ਬੈਠਣਾ ਹੁੰਦਾ ਅਸੀਂ ਤਾਂ ਬੈਠਣਾ ਹੀ ਨੀ ਭਾਈ ਰਾਮਾ ਕਹਿੰਦਾ ਜੇ ਤੂੰ ਬੈਠਣਾ ਨਹੀਂ ਸੀ ਸਾਨੂੰ ਕਾਹਨੂੰ 20 ਦਿਨ ਦੀ ਮਿੱਟੀ ਪਟਾਈ ਹੈ, ਫਿਰ ਕਦੇ ਬਣਾ ਤੇ ਕਦੇ ਢਾ ਤੇ, ਤੇ ਹੁਣ ਕਹਿੰਦਾ ਮੈਂ ਬੈਠਣਾ ਨੀ। ਜੇ ਬੈਠਣਾ ਹੀ ਨੀ ਸੀ ਮੈਂ ਬਣਾਉਂਦਾ ਕਿਉਂ ਸੀ? ਸੁਣਿਆ ਹੁਣ ਬਚਨ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਰਾਮਿਆ ਇਹ ਮਿੱਟੀ ਦੇ ਥੜੇ ਨੀ ਸੀ ਬੈਠਣ ਵਾਸਤੇ ਬਣਾਏ, ਮੈਂ ਤੁਹਾਡੇ ਦੋਹਾਂ ਦੇ ਖਿਰਦਿਆਂ ਵਿੱਚ ਵੇਖ ਰਿਹਾ ਸੀ ਕਿ ਮੇਰੇ ਬੈਠਣ ਜੋਗਾ ਥੜਾ ਕਿਹਦੇ ਖਿਰਦੇ ਵਿੱਚ ਖੋਜ ਸਾ। ਇਹ ਮਿੱਟੀ ਦੇ ਥੜਿਆਂ ਤੇ ਨਾਨਕ ਦੀ ਜੋਤ ਨੇ ਨੀ ਬੈਠਣਾ, ਮੈਂ ਸ੍ਰੀ ਗੁਰੂ ਨਾਨਕ ਦੀ ਜੋਤ ਨੂੰ ਬਿਰਾਜਮਾਨ ਕਰਨਾ ਸੀ ਤੁਹਾਡੇ ਅੰਦਰ, ਮੈਂ ਤੁਹਾਡੇ ਖਿਰਦੇ ਦਾ ਥੜਾ ਵੇਖ ਰਿਹਾ ਸੀ ਕਿ ਸਤਿਗੁਰ ਨਾਨਕ ਕਿਸ ਥੜੇ ਤੇ ਬੈਠਣਗੇ। ਉਹ ਰਾਮਿਆ ਤੇਰੇ ਅੰਦਰ ਉਹ ਥੜਾ ਹੈ ਨੀ, ਐਡਾ ਵੱਡਾ ਰਿਸ਼ਤੇਦਾਰ ਹੋ ਕੇ ਇਸ ਘਰ ਦਾ ਜੁਆਈ ਹੋ ਕੇ ਮਾਣ ਪ੍ਰਤਿਸ਼ਠਾ ਵਾਲਾ ਹੋ ਕੇ ਉਹਨੇ ਸਾਰਾ ਮਾਨ ਖੋ ਦਿੱਤਾ, ਰਿਸ਼ਤੇਦਾਰੀ ਛੱਡ ਦਿੱਤੀ, ਉਹ ਬਣ ਗਿਆ ਰਿਸ਼ਤੇਦਾਰ। ਹੁਣ ਵੀ ਹੱਥ ਬੰਨੀ ਖੜੇ ਮੇਰੇ ਸਤਿਗੁਰੇ ਮੈਂ ਭੁੱਲਣ ਹਾਰ ਹੈ, ਮੈਨੂੰ ਹੁਕਮ ਕਰੋ ਹੋਰ ਕਿਹੋ ਜਿਹਾ ਬਣਾਵਾਂ। ਇਹ ਭਾਈ ਜੇਠੇ ਦੀ ਰਿਸ਼ਤੇਦਾਰੀ ਪੁੱਗ ਗਈ, ਇਹਨੇ ਰਿਸ਼ਤੇਦਾਰੀ ਦੇ ਫਰਜ਼ ਨਿਭਾ ਦਿੱਤੇ, ਮਾਣ ਪ੍ਰਤਿਸ਼ਠਾ ਛੱਡ ਦਿੱਤੀ, ਹੁਣ ਗੁਰੂ ਨਾਨਕ ਭਾਈ ਜੇਠੇ ਵਿੱਚ ਬੈਠੂਗਾ। ਆਖੋ ਸਤਨਾਮ ਤੇ ਕੈਸੀ ਵਡਿਆਈ ਬਖਸ਼ੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਕਲ ਅਥਾ ਅਤੋਲ ਤੋਂ। ਦੇਖੋ ਕੈਸੀਆਂ ਪਦਵੀਆਂ ਦਿੱਤੀਆਂ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰੇ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਕੈਸੀ ਵਿਚਾਰ ਗੁਰਬਾਣੀ ਦੀ, ਇੱਕ ਤੁਹਾਨੂੰ ਬੇਨਤੀ ਕਰਕੇ ਮੈਂ ਸਮਾਪਤੀ ਕਰਦਾ, ਕੱਚੀਆਂ ਪਿੱਲੀਆਂ ਗੱਲਾਂ ਨਾਲ ਗੁਰਦੁਆਰਿਆਂ ਵਿੱਚ ਨਾ ਜੁੜਿਆ ਕਰੋ। ਧਾਰਨਾ ਕਿੰਨੀਆਂ ਪੜ੍ਹਤੀਆਂ, ਕਹਾਣੀ ਕਿਹੜੇ ਰਾਜੇ ਦੀ, ਸੁਰਾਂ ਕਿਹੜੇ ਰਾਗ ਦੀਆਂ ਲੱਗ ਗਈਆਂ, ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਬਾਣੀ ਦੀ ਵਿਚਾਰ ਨਾਲ ਜੁੜੋ। ਅਸੀਂ ਟੁੱਟ ਗਏ ਬਾਣੀ ਦੀ ਵਿਚਾਰ ਤੋਂ ਤੇ ਤੋੜੇ ਐ ਸਾਡੇ ਲਾਣੇ ਨੇ, ਤੁਹਾਡਾ ਕਸੂਰ ਨੀ। ਆਨ ਕੱਚੀਆਂ ਪਿੱਲੀਆਂ ਗੱਲਾਂ ਇੱਥੇ ਸੁਣਾਈਆਂ ਜਾਣਗੀਆਂ ਜਿਹੜੀਆਂ ਨਾ ਗੁਰ ਇਤਿਹਾਸ ਨਾਲ ਸੰਬੰਧਿਤ ਨੇ, ਨਾ ਸੂਰਜ ਪ੍ਰਕਾਸ਼ ਵਿੱਚ ਲਿਖੀਆਂ ਨੇ, ਨਾ ਭਾਈ ਗੁਰਦਾਸ ਨੇ ਲਿਖੀਆਂ, ਨਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਲਿਖੀਆਂ। ਤੇ ਗੁੱਸਾ ਤਾਂ ਕੋਈ ਮਨਾਇਓ ਨਾ, ਜ਼ਿਆਦੇ ਕਥਾ ਤਾਂ ਦੁਆਨਾ ਵਿੱਚ ਸਾਡੇ ਡੇਰਿਆਂ ਦੀ ਉਹ ਹੁੰਦੀ ਹੈ। ਆਖੋ ਸਤਨਾਮ, ਸਾਡੇ ਮਹਾਂਪੁਰਸ਼ ਫਲਾਣੇ ਉਹਨਾਂ ਨੇ ਆਹ ਤਰ੍ਹਾਂ ਮਾਤ ਦਿਖਾਤੀ, ਸਾਡੇ ਡੇਰੇ ਆਹ ਬਣ ਗਿਆ। ਤੁਹਾਨੂੰ ਸਾਡੇ ਲਾਣੇ ਨੇ ਬਾਣੀ ਤੋਂ ਤੋੜਤਾ, ਬਾਣੀ ਦੀ ਵਿਚਾਰ, ਬਾਣੀ ਦੇ ਅਰਥ, ਗੁਰਮਤ ਦੀ ਵਿਚਾਰ। ਤੇ ਹੁਣ ਖਤਰਾ ਕੀ ਪੈਦਾ ਹੋ ਗਿਆ, ਸਿਆਣੇ ਬੈਠੇ ਹੋ, ਜਿਹੜਾ ਸਿੱਖ ਬਾਣੀ ਤੋਂ ਟੁੱਟ ਗਿਆ ਉਹ ਬਾਣੇ ਤੋਂ ਟੁੱਟ ਗਿਆ। ਜਾਂ ਤੇਰੇ ਕੋਲ ਬਾਣੀਓ ਨੀ ਤੇ ਬਾਣੇ ਦਾ ਕੀ ਭਾਵ ਰਹਿ ਗਿਆ? ਪਹਿਲਾਂ ਬਾਣੀ ਦਾਸ ਨੂੰ ਤੁਹਾਡੀ ਕਿਰਪਾ ਨਾਲ ਵਰਲਡ ਸਿੱਖ ਕੌਮ ਦੀ ਐਗਜੈਕਟਿਵ ਮੈਂਬਰ ਦਾ ਮਾਣ ਪ੍ਰਾਪਤ ਹੈ। ਜਦੋਂ ਵਿਸਾਖੀ ਮਨਾਉਣੀ ਸੀ ਸਾਡੀ ਮੀਟਿੰਗ ਹੋਈ ਤੇ ਮੈਨੂੰ ਕਹਿੰਦੇ ਸਾਰਾ ਪੰਥ ਬੈਠਾ ਸੀ ਵਿਦਵਾਨ, ਅਖੇ ਜੀ ਸਾਰੇ ਸਿੱਖ ਜਗਤ ਨੂੰ ਅੰਬਰ ਛਕਾਉਣਾ, ਤੁਸੀਂ ਵੀ ਸੁਝਾਅ ਦਓ। ਮੈਂ ਕਿਹਾ ਵੀ ਮੇਰਾ ਸੁਝਾਅ ਇਹ ਕਿ ਅੰਮ੍ਰਿਤ ਛਕਾਉਣ ਦੀ ਗੱਲੇ ਛੱਡ ਦਿਓ। ਵਰਲਡ ਦੇ ਵਿਦਵਾਨ ਬੈਠੇ ਸੀ, ਟੇਪ ਹੋਈ ਵੀ ਹੈ, ਰਿਕਾਰਡ ਬਣਿਆ ਉਸ ਗੱਲ ਦਾ, ਉਹ ਸਾਰੇ ਹੈਰਾਨ ਕਿ ਖੁਦ ਅੰਮ੍ਰਿਤ ਛਕਾਉਂਦਾ ਫਿਰਦਾ ਤੇ ਸਾਨੂੰ ਕਹਿੰਦਾ ਗੱਲ ਛੱਡ ਦਿਓ। ਮੈਂ ਕਿਹਾ ਗੱਲੇ ਛੱਡ ਦਿਓ ਤੇ ਉਹ ਕਹਿੰਦੇ ਫਿਰ ਕਰੀਏ ਕੀ? ਮੈਂ ਕਿਹਾ ਇੱਕ ਕੰਮ ਕਰੋ, ਪਹਿਲਾਂ ਸਾਰੇ ਸਿੱਖ ਜਗਤ ਨੂੰ ਬਾਣੀ ਨਾਲ ਜੋੜ ਦੋ। ਆਖੋ ਸਾ, ਪਹਿਲਾਂ ਸਿੱਖਾਂ ਨੂੰ ਬਾਣੀ ਨਾਲ ਜੋੜੋ। ਜਿਹੜਾ ਸਿੱਖ ਬਾਣੀ ਨਾਲ ਜੁੜ ਜਾਵੇ ਉਹ ਤਾਂ ਬਾਣਾ ਮੰਗਦਾ ਫਿਰੂਗਾ, ਉਹ ਤਾਂ ਹੱਥ ਬੰਨ ਕੇ ਕਹੂਗਾ ਅੰਮ੍ਰਿਤ ਛਕਾਓ। ਤੇ ਬ੍ਰੇਮ ਨਾਲ ਨੋਟ ਕਰ ਲਿਓ, ਜੇ ਬਾਣੀ ਨਹੀਂ ਹੈ ਤੇ ਬਾਣਾ ਪਾਈ ਫਿਰਦਾ, ਕਿਰਪਾਨ ਵੀ ਪਾਈ ਫਿਰਦਾ, ਦਾੜੀ ਵੀ ਰੱਖੀ ਫਿਰਦਾ, ਬਾਣੀ ਕੋਲ ਹੈ ਨਹੀਂ, ਉਹਦਾ ਹਸ਼ਰ ਕੀ ਹੈ? ਪੁਲਿਸ ਦੇ ਮਹਿਕਮੇ ਵਿੱਚ ਭਰਤੀ ਨਹੀਂ ਤੇ 3 ਸਟਾਰ ਲਾਈ ਫਿਰਦਾ ਇੰਸਪੈਕਟਰੀ ਦੇ, ਫੌਜ ਵਿੱਚ ਭਰਤੀ ਨਹੀਂ ਤੇ ਮੇਜਰ ਦਾ ਸ਼ੋਕਾ ਲਾਈ ਫਿਰਦਾ, ਵਰਦੀ ਪਾਈ ਫਿਰਦਾ, ਉਹ ਤੁਹਾਨੂੰ ਪਤਾ ਹੀ ਹੈ 7ਵੇਂ ਦਿਨ ਪੁੱਠਾ ਹੀ ਲਟਕੂਗਾ। ਆਖੋ ਸਤਨਾਮ, ਪਹਿਲਾਂ ਮਹਿਕਮੇ ਵਿੱਚ ਭਰਤੀ ਹੋ, ਮਹਿਕਮੇ ਸਿੱਖ ਦਾ ਬਾਣੀ, ਉਹ ਤੋਂ ਬਾਅਦ ਯੂਨੀਫਾਰਮ ਹੈ ਬਾਣਾ, ਤੇਰੇ ਕੋਲ ਮਹਿਕਮਾ ਹੀ ਨੀ ਹੈ ਤੇ ਤੇਰਾ ਯੂਨੀਫਾਰਮ ਕੀ ਕਰੂਗਾ। ਅੱਜ ਸਾਡੇ ਕੋਲ ਬਾਣੀ ਨੀ ਹੈ, ਅਸੀਂ ਤੋੜ ਦਿੱਤਾ ਤੁਹਾਨੂੰ ਬਾਣੀ ਤੋਂ ਕੱਚੀਆਂ ਪਿੱਲੀਆਂ ਕਹਾਣੀਆਂ ਸੁਣਾ ਕੇ, ਕੱਚੀਆਂ ਪਿੱਲੀਆਂ ਕਥਾ ਸੁਣਾ ਕੇ ਗੁਰੂ ਘਰਾਂ ਦੇ ਵਿੱਚ। ਤੇ ਜਿਹੜਾ ਸਿੱਖ ਬਾਣੀ ਤੋਂ ਟੁੱਟ ਗਿਆ ਉਹ ਬਾਣੇ ਤੋਂ ਟੁੱਟ ਗਿਆ। ਨੌ ਗੁਰੂਆਂ ਨੇ ਤੁਹਾਨੂੰ ਕੇਵਲ ਤੇ ਕੇਵਲ ਬਾਣੀ ਨਾਲ ਜੋੜਿਆ। ਜਦ ਸਿੱਖ ਜਗਤ ਬਾਣੀ ਨਾਲ ਜੁੜ ਗਿਆ ਫਿਰ 1756 ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣਾ ਬਖਸ਼ ਦਿੱਤਾ। ਬਾਣੀ ਤੋਂ ਬਿਨਾਂ ਬਾਣੀ ਨੀ, ਬਾਣੀ ਤੋਂ ਤੋੜਤਾ ਸੀ ਤੁਹਾਨੂੰ, ਬਾਣੀ ਤੋਂ ਟੁੱਟ ਗਏ, ਬਾਣੇ ਤੋਂ ਟੁੱਟ ਗਏ। ਤੇ ਵੱਡਾ ਖਤਰਾ ਪਤਾ ਕੀ ਹੋਇਆ, ਜਿਹੜਾ ਸਿੱਖ ਬਾਣੀ ਤੋਂ ਟੁੱਟ ਜਾਵੇ, ਬਾਣੇ ਤੋਂ ਟੁੱਟ ਜਾਵੇ, ਉਹ ਸਿੱਖ ਗੁਰੂ ਕੇ ਭਾਣੇ ਤੋਂ ਵੀ ਟੁੱਟ ਗਿਆ। ਕਦੇ ਗੁਰੂ ਦਾ ਹੁਕਮ ਨਹੀਂ ਮੰਨੂ, ਕਦੇ ਗੁਰੂ ਦੀ ਰਜਾ ਵਿੱਚ ਨਹੀਂ ਰਹੂਗਾ। ਤੁਹਾਨੂੰ ਬੇਨਤੀ ਹੈ ਜਦੋਂ ਵੀ ਸਮਾਗਮ ਹੋਣੇ ਗੁਰਬਾਣੀ ਨਾਲ ਜੁੜੋ, ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜੋ। ਆ ਕੱਚੀਆਂ ਪਹਿਲਾਂ ਕਿਸੇ ਰਾਜੇ ਦੀ ਕਥਾ ਸੁਣਾਤੀ, ਕਿਸੇ ਗਣਕਾ ਦੀ ਕਥਾ ਸੁਣਾਤੀ, ਕਿਸੇ ਸੰਤ ਦੀ ਸੁਣਾਤੀ। ਇੱਕ ਹੋਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਭਾਈ ਤਾਰੂ ਸਿੰਘ ਜੀ ਦੀ ਕੋਈ ਗੱਲ ਨਹੀਂ ਕਰਦਾ, ਗਿਆਨੀ ਮਨੀ ਸਿੰਘ ਦੀ ਸਾਡੇ ਸੱਜਿਆਂ ਤੇ ਗੱਲ ਨਹੀਂ ਹੋ ਰਹੀ, ਬਾਬਾ ਦੀਪ ਸਿੰਘ ਜੀ ਦੀ ਗੱਲ ਨਹੀਂ ਹੋ ਰਹੀ, ਭਾਈ ਤਾਰੂ ਸਿੰਘ ਜੀ ਦੀ ਗੱਲ ਕਰਨੀ ਛੱਡ ਦਿੱਤੀ, ਸਾਹਿਬਜ਼ਾਦਿਆਂ ਦੀ ਗੱਲ ਕਰਨੀ ਛੱਡ ਦਿੱਤੀ। ਬਸ ਜਿੱਧਰ ਜਾਓ ਆਪੋ ਆਪਣੀਆਂ ਸੰਪਰਦਾਂ ਦਾ ਹੀ ਝਗੜਾ ਚੱਲ ਰਿਹਾ। ਬਾਣੀ ਦੀ ਵਿਚਾਰ ਨਾਲ ਜੁੜੋ, ਬਾਣੀ ਨਾਲ ਜਿਹੜਾ ਜੁੜ ਗਿਆ ਉਹ ਤਾਂ ਹੱਥ ਬੰਨ ਕੇ ਕਹੂਗਾ ਮੈਨੂੰ ਬਾਣਾ ਬਖਸ਼ੋ। ਜਿਹੜਾ ਤੁਹਾਡਾ ਮੁੰਡਾ ਪੁਲਿਸ ਵਿੱਚ ਭਰਤੀ ਹੋ ਗਿਆ ਉਹ ਤਾਂ ਜਦੇ ਐਸ ਪੀ ਨੂੰ ਕਹੂਗਾ ਮੈਨੂੰ ਵਰਦੀ ਵੀ ਦੇ ਕੋ ਸਤਨਾਮ। ਜਿਹੜਾ ਫੌਜ ਵਿੱਚ ਭਰਤੀ ਹੋ ਗਿਆ ਜਦੇ ਮੇਜਰ ਨੂੰ ਕਹੂਗਾ ਮੈਨੂੰ ਆਰਮੀ ਦੀ ਡਰੈਸ ਦੇ, ਯੂਨੀਫਾਰਮ ਦੇ। ਜਿਹੜਾ ਸਕੂਲ ਵਿੱਚ ਬੱਚਾ ਜਿਸ ਵਿੱਚ ਵੀ ਦਰਜ ਹੋ ਗਿਆ ਮਾਂ ਬਾਪ ਨੂੰ ਕਹੋ ਸਕੂਲ ਦੀ ਡਰੈਸ ਲੈ ਕੇ ਦੇ ਮੈਨੂੰ। ਪਰ ਪਹਿਲਾਂ ਭਰਤੀ ਹੋਣਾ ਕੀ ਹੈ ਸਿੱਖਦਾ, ਉਹ ਹੈ ਸਤਿਗੁਰਾਂ ਦੀ ਬਾਣੀ ਨਾਲ ਜੁੜਨਾ। ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਾਨੇ ਸਾਧਾਰਿਆ। ਸਿੱਖ ਜਗਤ ਦੇ ਵਿੱਚ ਰਿਸ਼ਤਾ ਨਿਭਾਇਆ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ। ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸਰਵਣ ਕਰਦੇ ਹੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਣ ਪੰਜਵਾਂ ਸਵਾਲ ਹੈ ਜਿਹੜਾ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਹੈ। ਉਹ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਕੱਲ ਨੂੰ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਾਂਗੇ। ਸਮੇਂ ਸਿਰ ਆਉਣ ਦੀ ਕਿਰਪਾਲਤਾ ਕਰਿਓ। ਕੱਲ ਦਾ ਸਮਾਂ ਗੁਰਮੁਖ ਪਿਆਰੇ ਗਿਆਨੀ ਜੀ ਸਾਹਿਬ ਪ੍ਰਬੰਧਕ ਸੱਜਣ ਤੁਹਾਨੂੰ ਅੱਜ ਦੱਸ ਦੇਣਗੇ। ਆਓ ਸਾਰੀ ਸੰਗਤ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਜੁੜੋ, ਕੋਈ ਰਸਨਾ ਵਾਂਝੀ ਨਾ ਰਵੇ। ਨਾਲ ਦੀ ਨਾਲ ਬੇਨਤੀ ਹੈ ਸਰ ਸਰਵਣ ਸਿੰਘ ਜੀ ਉਹਨਾਂ ਨੇ ਉਚੇਤੇ ਤੌਰ ਤੇ ਇਹ ਬਚਨ ਕਰਕੇ